ਮੈਲਬਰਨ ਕੱਪ ਪਹਿਲੀ ਵਾਰ 1861 ਵਿਚ ਆਯੋਜਿਤ ਕੀਤਾ ਗਿਆ ਸੀ। ਉਸ ਸਮੇਂ ਦੋ ਅਲੱਗ ਅਲੱਗ ਕਮੇਟੀਜ਼ ਵਿਕਟੋਰੀਆ ਵਿਚ ਹਾਰਸ ਰੇਸਿੰਗ ਉਤੇ ਕੰਟਰੋਲ ਰੱਖਦੀਆਂ ਸਨ, ਜਿਵੇਂ ਕਿ ਦ ਵਿਕਟੋਰੀਅਨ ਟਰਫ ਕਲੱਬ ਅਤੇ ਵਿਕਟੋਰੀਅਨ ਜੌਕੀਜ਼ ਕਲੱਬ। ਵਿਕਟੋਰੀਅਨ ਟਰਫ ਕਲੱਬ ਨੇ ਮੈਲਬਰਨ ਕੱਪ ਸ਼ੁਰੂ ਕੀਤਾ ਸੀ ਤਾਂ ਕਿ ਉਹ ਵਿਕਟੋਰੀਅਨ ਜੌਕੀਜ਼ ਕਲੱਬ ਦਾ ਮੁਕਾਬਲਾ ਕਰ ਸਕਣ। ਪਰ 1864 ਵਿਚ ਇਹ ਦੋ ਕਮੇਟੀਜ਼ ਖਤਮ ਹੋ ਗਈਆਂ ਅਤੇ ਇਨ੍ਹਾਂ ਨੂੰ ਆਪਸ ਵਿਚ ਮਿਲਾ ਕੇ ਵਿਕਟੋਰੀਅਨ ਰੇਸਿੰਗ ਕਲੱਬ ਦੀ ਸਥਾਪਨਾ ਕੀਤੀ ਗਈ, ਜੋ ਕਿ ਹੁਣ ਤੱਕ ਵਿਕਟੋਰੀਆ ਵਿਚ ਰੇਸਿੰਗ ਅਤੇ ਮੈਲਬਰਨ ਕੱਪ ਨੂੰ ਕੰਟਰੋਲ ਕਰਦਾ ਹੈ। ਹਾਲਾਂਕਿ ਇਹ ਜਾਣਿਆ ਮਾਨਿਆ ਤੱਥ ਹੈ ਕਿ ਮੈਲਬਰਨ ਕੱਪ ਹਰ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਆਯੋਜਿਤ ਕੀਤਾ ਜਾਂਦਾ ਹੈ, ਪਰ ਹਮੇਸ਼ਾ ਤੋਂ ਅਜਿਹਾ ਨਹੀਂ ਹੁੰਦਾ ਸੀ। 1866 ਵਿਚ ਮੈਲਬਰਨ ਕੱਪ ਵੀਰਵਾਰ ਨੂੰ ਰੱਖਿਆ ਗਿਆ ਸੀ ਅਤੇ 1867 ਵਿਚ ਮੈਲਬਰਨ ਕੱਪ ਅਕਤੂਬਰ ਵਿਚ ਹੋਇਆ ਸੀ। 1875 ਵਿਚ ਮੈਲਬਰਨ ਕੱਪ ਨਵੰਬਰ ਦੇ ਪਹਿਲੇ ਮੰਗਲਵਾਰ ਰੱਖਿਆ ਗਿਆ ਸੀ। ਅੱਜ ਮੈਲਬਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਪ੍ਰਤਿਸ਼ਠਾਵਾਨ ਸਾਲਾਨਾ ਦੌੜ ਹੈ, ਜਿਸ ਕਾਰਨ ਸਾਰਾ ਦੇਸ਼ ਰੁਕ ਜਾਂਦਾ ਹੈ। 2016 ਵਿਚ ਇਨਾਮ ਦੀ ਰਾਸ਼ੀ 6,200,000 ਸੀ। ਜਿੱਥੇ ਕਈ ਲੋਕ ਇਸ ਦੌੜ ਦਾ ਪੂਰਾ ਆਨੰਦ ਮਾਣਦੇ ਹਨ, ਉੱਥੇ ਕਈ ਇਸ ਨੂੰ ਐਨੀਮਲ ਕਰੂਲਟੀ ਯਾਨੀ ਕਿ ਜਾਨਵਰਾਂ ਉੱਤੇ ਅਤਿਆਚਾਰ ਵੀ ਮੰਨਦੇ ਹਨ। ਗੱਲ ਕੋਈ ਵੀ ਹੋਵੇ, ਦੌੜ ਦਾ ਮੁੱਖ ਹਿੱਸਾ ਹਨ ਘੋੜੇ, ਅਤੇ ਅੱਜ ਘੋੜਿਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਹਨ ਵੈਟਰਨਰੀ ਡਾਕਟਰ ਸੁਰਿੰਦਰ ਸਿੰਘ ਜੀ। ਸੁਰਿੰਦਰ ਜੀ, ਬੜਾ ਹੀ ਨਿੱਘਾ ਸਵਾਗਤ ਹੈ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਥੈਂਕ ਯੂ ਬੇਟੀ ਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਅੱਜ ਆਪਾਂ ਮੈਲਬਰਨ ਕੱਪ ਦੀ ਤੇ ਘੋੜਿਆਂ ਦੀ ਗੱਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗੀ ਕਿ ਮੈਲਬਰਨ ਕੱਪ ਬਾਰੇ ਤੇ ਹਾਰਸ ਰੇਸਿੰਗ ਇੰਡਸਟਰੀ ਬਾਰੇ ਕਿ ਕਿੰਨੀ ਕੁ ਵੱਡੀ ਇੰਡਸਟਰੀ ਹੈ ਇਹ।
ਮੈਲਬਰਨ ਕੱਪ ਤਾਂ ਮੇਰੇ ਖਿਆਲ 'ਚ ਇੱਥੇ ਕੋਈ ਵੀ ਬੰਦਾ ਨਹੀਂ ਹੋਣਾ ਜਿਹੜਾ ਜਾਣਦਾ ਨਹੀਂ ਮੈਲਬਰਨ ਕੱਪ ਬਾਰੇ। ਆਪ ਜੀ ਨੂੰ ਪਤਾ ਹੀ ਹੈ ਜਿਸ ਤਰ੍ਹਾਂ, ਔਰ ਇੰਡਸਟਰੀ ਸਾਡੀ ਬਿਲੀਅਨਸ ਡਾਲਰ ਦੀ ਇੰਡਸਟਰੀ ਹੈ ਇਹ। ਔਰ ਜਦੋਂ ਮੈਲਬਰਨ ਕੱਪ ਹੁੰਦਾ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਉਹ ਬਹੁਤ ਇਕੋਨਮੀ ਨੂੰ ਇੱਕ ਤਰ੍ਹਾਂ ਦਾ ਹੀ, ਈਵਨ ਵਿਕਟੋਰੀਆ ਦੀ ਇਕੋਨਮੀ ਨੂੰ ਨਹੀਂ, ਸਾਰੇ ਆਸਟ੍ਰੇਲੀਆ ਦੀ ਇਕੋਨਮੀ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਪਿਕਅਪ ਕਰਦਾ ਹੈ ਉਹ ਫਾਈਨੈਂਸ਼ੀਅਲੀ। ਅਤੇ ਬਾਕੀ ਇਫੈਕਟ ਹੁੰਦੇ ਆ ਸਾਰੇ, ਜਿੱਦਾਂ ਅਸੀਂ ਆਪਾਂ ਤੁਸੀਂ ਉਹ ਆਪਾਂ ਮੈਲਬਰਨ ਕੱਪ ਦੀ ਤੁਸੀਂ ਗੱਲ ਕੀਤੀ ਆ, ਜਿਹਦਾ ਮਤਲਬ ਆਪਾਂ ਵੀ, ਮੈਂ ਵੀ ਐਜ਼ ਏ ਬੈਟਰ ਇਨਵੋਲਵ ਹੈ ਇਹਦੇ 'ਚ, ਤੁਸੀਂ ਵੀ ਇਨਵੋਲਵ ਹੋ, ਫਿਰ ਸਾਡੇ ਲੋਕ ਟਰਾਂਸਪੋਰਟ 'ਚ ਇਨਵੋਲਵ ਨੇ, ਅਤੇ ਕਿੰਨੇ ਲੋਕ ਉੱਥੇ ਜਾ ਰਹੇ ਨੇ, ਕਿੰਨੇ ਆ ਰਹੇ ਨੇ, ਅਤੇ ਇਸ ਸੋਸ਼ਲ ਇਵੈਂਟ ਐਂਡ ਫੈਸ਼ਨ ਇੰਡਸਟਰੀ ਵੀ ਆ ਉੱਥੇ, ਅਤੇ ਬਹੁਤ ਵੱਡੀ ਇੰਡਸਟਰੀ ਹੈ ਜੀ ਇਹਦੇ ਨਾਲ ਮੈਲਬਰਨ ਕੱਪ ਜਿਹੜਾ ਹੁੰਦਾ ਸਰ।
ਤੇ ਡਾਕਟਰ ਸਾਹਿਬ, ਜਦੋਂ ਹਾਰਸ ਰੇਸਿੰਗ ਦੀ ਆਪਾਂ ਗੱਲ ਕਰਦੇ ਹਾਂ, ਤਾਂ ਕਿਸ ਤਰ੍ਹਾਂ ਦੇ ਘੋੜੇ ਨੇ ਜਿਹੜੇ ਪਸੰਦ ਕੀਤੇ ਜਾਂਦੇ ਨੇ ਰੇਸਿੰਗ ਵਾਸਤੇ?
ਹਾਂਜੀ, ਇਹ ਡਿਫਰੈਂਟ ਬਰੀਡਸ ਹੁੰਦੀਆਂ ਨੇ ਰੇਸਿੰਗ ਵਾਸਤੇ। ਥੋਰੋਬ੍ਰੈਡ ਹਾਰਸਸ ਨੇ
ਜੀ,
ਤੇ ਥੋਰੋਬ੍ਰੈਡ ਹਾਰਸਸ ਇੱਕ ਸਪੈਸ਼ਲ ਬਰੀਡ ਹੈ ਜਿਹੜੇ ਕਿ ਬਹੁਤ ਐਜਾਈਲ ਹੁੰਦੇ ਨੇ, ਕਾਫੀ ਜ਼ਿਆਦਾ ਤੇਜ਼ ਭੱਜਦੇ ਨੇ, ਅਤੇ ਉਹ ਥੋਰੋਬ੍ਰੈਡ ਹਾਰਸਸ ਹੀ ਰੇਸਿੰਗ ਵਾਸਤੇ ਇਹ ਚੂਜ਼ ਕੀਤੇ ਜਾਂਦੇ ਨੇ।
ਤੇ ਇਹਨਾਂ ਦੀ ਬਰੀਡਿੰਗ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ ਹੁੰਦੀ ਹੈ ਡਾਕਟਰ ਸਾਹਿਬ, ਜਾਂ ਬਾਹਰੋਂ ਮੰਗਾਏ ਜਾਂਦੇ ਨੇ?
ਬਰੀਡਿੰਗ ਤਾਂ ਜਿੱਥੇ ਮਰਜ਼ੀ ਕਰ ਲਓ ਜੀ, ਜਿੱਦਾਂ ਬਾਕੀ ਇਹ ਆ ਵੀ ਜਿਹੜਾ ਹੁਣ ਜਿਹੜੇ ਜੱਦੇ ਨੇ ਘੋੜੇ, ਉਹ ਉੱਥੋਂ ਫਿਰ ਉਹ ਮੰਗਾਉਂਦੇ ਨੇ ਜਾਂ ਉੱਥੇ ਲੈ ਮੇਹਰ ਭੇਜਦੇ ਨੇ, ਉੱਥੋਂ ਬਰੀਡਿੰਗ ਕਰਕੇ ਆਉਂਦੇ ਨੇ। ਇੱਦਾਂ ਉਹ ਕੁਛ ਉਹਨਾਂ ਦੇ ਰਿਕੁਆਇਰਮੈਂਟਸ ਹੁੰਦੀਆਂ ਨੇ, ਕੁਛ ਕਈ ਵਾਰ ਕਈ ਚੀਜ਼ਾਂ ਦੇ ਵਿੱਚ ਆਰਟੀਫਿਸ਼ਲ ਇਨਸੈਮੀਨੇਸ਼ਨ ਨਹੀਂ ਕਰ ਸਕਦੇ, ਉਹਦੇ ਵਾਸਤੇ ਸਾਨੂੰ ਘੋੜੇ ਵੀ ਉੱਥੇ ਲਿਆਉਣੇ ਪੈਂਦੇ ਨੇ ਜਾਂ ਮੇਹਰ ਲੈਣੀਆਂ ਪੈਂਦੀਆਂ ਨੇ। ਪਰ ਬਰੀਡ ਕਿਤੇ ਵੀ ਕਰ ਸਕਦੇ ਹੋ, ਪਰ ਡਿਪੈਂਡ ਕਰਦਾ ਨਾ ਉਹਦਾ ਵੀ ਕੁਆਲਿਟੀ ਦਾ ਹਾਰਸ ਕਿੱਥੇ ਆ, ਬਟ ਉੱਥੇ ਉਹਨਾਂ ਦੇ ਪੂਰੀ ਹਿਸਟਰੀ ਹੋਣੀ ਚਾਹੀਦੀ ਆ। ਥੋਰੋਬ੍ਰੈਡ ਜਿਹੜੇ ਹਾਰਸ ਨੇ ਉਹਦਾ ਰੀਜਨ ਜੀ ਇੰਗਲੈਂਡ ਤੋਂ ਆ, ਔਰ ਇੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਅਪਰ ਹੰਟਰ ਦੇ ਵਿੱਚ ਸਕੋਨ ਦੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਇੱਥੇ ਇਹਨਾਂ ਦੀ ਬਰੀਡਿੰਗ ਹੁੰਦੀ ਆ। ਜੇ ਕੁਛ ਲੋਕ ਆਪਣੇ ਇੱਧਰ ਜਾਂਦੇ ਨੇ ਟੈਮਵਰਥ ਵੱਲ ਨੂੰ ਜਾਂ ਆਪਾਂ ਕੁਈਨਜ਼ਲੈਂਡ ਵੱਲ ਨੂੰ ਜਾਂਦੇ ਹਾਂ ਇੰਟਰਨਲ ਰੋਡ ਸਣੀ, ਅਤੇ ਉੱਥੇ ਤੁਸੀਂ ਬੜੇ ਵੱਡੇ ਇੱਥੇ ਬਹੁਤ ਘੋੜਿਆਂ ਦੇ ਸਾਈਨਸ ਦੇਖੋਗੇ, ਅਤੇ ਬਹੁਤ ਹੀ ਹਾਈ ਲੈਵਲ 'ਤੇ ਇੱਥੇ ਬਰੀਡਿੰਗ ਚੱਲਦੀ ਆ, ਅਤੇ ਕਾਫੀ ਜ਼ਿਆਦਾ ਵੱਡੇ ਵੱਡੇ ਏਕਰਸ, 100-100, 200-200 ਏਕਰਸ ਦੇ ਵਿੱਚ, ਏਕਰੇਜ ਦੇ ਵਿੱਚ ਹਾਰਸ ਰੱਖੇ ਹੋਏ ਨੇ, ਔਰ ਬਹੁਤ ਹੀ ਵਧੀਆ ਲੁੱਕ ਆਫਟਰ ਕਰਦੇ ਨੇ ਉਹਨਾਂ ਦੀ, ਔਰ ਬਹੁਤ ਵੱਡੀ ਇੰਡਸਟਰੀ ਹੈ।
ਡਾਕਟਰ ਸਾਹਿਬ, ਜਦੋਂ ਆਪਾਂ ਘੋੜਿਆਂ ਦੀ ਦੇਖ ਰੇਖ ਦੀ ਗੱਲ ਕਰਦੇ ਹਾਂ, ਤਾਂ ਜਿਹੜੇ ਡੋਮੈਸਟੀਕੇਟਡ ਘੋੜੇ ਨੇ, ਜਿਹੜੇ ਫਾਰਮਸ 'ਤੇ ਕੰਮ ਕਰਦੇ ਨੇ, ਉਹਨਾਂ ਦੇ ਮੁਕਾਬਲੇ ਜਿਹੜੇ ਦੌੜ 'ਚ ਹਿੱਸਾ ਲੈਂਦੇ ਨੇ, ਉਹਨਾਂ ਘੋੜਿਆਂ ਦੀ ਦੇਖ ਰੇਖ 'ਚ ਕਿੰਨਾ ਕੁ ਫਰਕ ਹੈ?
ਇਹ ਤੇ ਵੈਸੇ ਜਿਹੜੇ ਰੇਸਿੰਗ ਹਾਰਸ ਹੁੰਦੇ ਨੇ ਜੀ, ਇਹਨਾਂ ਦੀ ਕੇਅਰ ਤਾਂ ਬਹੁਤ ਐਕਸਟਰਾ ਆਰਡਨਰੀ ਕੇਅਰ ਹੁੰਦੀ ਹੈ, ਕਿਉਂਕਿ ਇਹਨਾਂ ਦੇ ਖਾਸ ਕਰਕੇ ਜਿਹੜੇ ਲੇਮਨੈਸ ਦੀ ਪ੍ਰੋਬਲਮ ਸਾਡੇ ਬਹੁਤ ਹੈ ਹਾਰਸ ਦੇ ਵਿੱਚ, ਔਰ ਇਹ ਇਹਨਾਂ ਨੂੰ ਤਾਂ ਕੋਈ ਵੀ ਹਲਕੀ ਫੁਲਕੀ ਜਿਹੀ ਪ੍ਰੋਬਲਮ ਕਿਸੇ ਪੈਰ 'ਚ ਜਾਂ ਕਿਸ ਤਰ੍ਹਾਂ ਦੀ ਆ ਜਾਵੇ, ਤਾਂ ਇਹ ਤਾਂ ਫਿਰ ਕੰਪੀਟ ਕਰ ਹੀ ਨਹੀਂ ਸਕਦੇ। ਤਾਂ ਇਹਨਾਂ ਦੀ ਸਪੈਸ਼ਲੀ ਐਕਸਟਰਾ ਆਰਡਨਰੀ ਜਿਹੜੇ ਕੇਅਰ ਹੁੰਦੀ ਹੈ ਇਹਨਾਂ ਦੀ ਸਪੈਸ਼ਲੀ, ਅਤੇ ਉਹਨਾਂ ਦੇ ਕੰਪੈਰੇਟਿਵਲੀ ਬਾਕੀ ਜਾਂ ਆਮ ਹਾਰਸ ਪਲੇਜਰ ਰਾਈਡਿੰਗ ਹੈ ਜਾਂ ਹੋਰ ਤਰ੍ਹਾਂ ਦੇ ਕਈ ਪਰਪਸ ਵਾਸਤੇ ਆਪਾਂ ਘੋੜੇ ਰੱਖਦੇ, ਇਹਨਾਂ ਦੀ ਬਹੁਤ ਐਕਸਟਰਾ ਆਰਡਨਰੀ ਕੇਅਰ ਹੁੰਦੀ ਹੈ ਜੀ।
ਜੀ, ਤੇ ਖੁਰਾਕ ਵਗੈਰਾ ਦਾ ਵੀ ਫਰਕ ਹੁੰਦਾ ਜੀ?
ਬਿਲਕੁਲ ਜੀ, ਰਾਈਡ ਵਗੈਰਾ ਵੀ ਉਸੇ, ਪੂਰੇ ਫਿਟਨੈਸ ਵਗੈਰਾ ਪੂਰੀ, ਐਕਸਰਸਾਈਜ਼ ਪੂਰੀ, ਹਰ ਚੀਜ਼ ਦਾ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਇਹਨਾਂ ਦਾ, ਅਤੇ ਜੌਕੀ ਵੀ ਇਹਨਾਂ ਦੇ ਸਪੈਸ਼ਲੀ ਹੁੰਦੇ ਆ ਜਿਹੜੇ ਉਹਨਾਂ ਨੂੰ ਦੌੜਾਉਂਦੇ ਨੇ।
ਜੀ ਤੇ ਆਪਾਂ ਮੈਲਬਰਨ ਕੱਪ ਦੀ ਗੱਲ ਕਰੀਏ ਤਾਂ ਕਈ ਕਿਸਮਾਂ ਦੀਆਂ ਦੌੜਾਂ ਉੱਥੇ ਦੌੜੀਆਂ ਜਾਂਦੀਆਂ ਨੇ, ਉਸ ਬਾਰੇ ਥੋੜਾ ਦੱਸ ਸਕਦੇ ਹੋ ਜੀ?
ਘੋੜੇ ਜਿਹੜੇ ਡਿਫਰੈਂਟ ਨੇ ਨਾ, ਇੱਕ ਕੋਈ ਆਪਣੇ ਉਹ ਦੱਸਿਆ ਜਾਂਦਾ ਵੀ ਫਲਾਨਾ ਜਿਹੜਾ ਘੋੜਾ ਉਹਦਾ ਸਟੈਂਡਰਡ ਆ ਹਾਰਸਸ ਦਾ, ਠੀਕ ਹੈ? ਇਹਦਾ ਮਤਲਬ ਜਿਹੜੇ ਬਹੁਤ ਹਾਈ ਸਟੈਂਡਰਡ ਦੇ ਹਾਰਸਸ ਨੇ ਉਹਨਾਂ ਨੂੰ ਥੋੜਾ ਜਿਹਾ ਐਡਵਾਂਟੇਜ ਹੁੰਦਾ, ਉਹ ਤਾਂ ਕਿਤੇ ਵੀ ਜਾ ਕੇ ਉਹ ਜਿੱਤੀ ਜਾਣਗੇ ਸਾਰੇ ਵਰਲਡ 'ਚ। ਉਹਨਾਂ ਨੂੰ ਫਿਰ ਜੌਕੀ ਜਿਹੜਾ ਹੁੰਦਾ ਹੈ ਉਹ ਉਹਨਾਂ ਦੇ ਭਾਰ ਹੈਵੀ ਵੇਟ ਵਾਲਾ ਜੌਕੀ ਉਹਨਾਂ ਨੂੰ ਰਿਕਮੈਂਡ ਕੀਤਾ ਜਾਂਦਾ ਤਾਂ ਕਿ ਵੀ ਇਹਨਾਂ ਨੂੰ ਕੋਈ ਐਡਵਾਂਟੇਜ ਨਾ ਮਿਲੇ ਇਸ ਚੀਜ਼ ਦਾ, ਅਤੇ ਉਹਨੂੰ ਥੋੜ੍ਹਾ ਜਿਹਾ ਡਿਸਐਡਵਾਂਟੇਜ ਕਰ ਦਿੰਦੇ ਨੇ, ਮੈਨੂੰ ਵਿੱਚ ਹੈਂਡੀਕੈਪ ਕਹਿੰਦੇ ਨੇ। ਜਿਹੜੀ ਆਪਣੀ ਇਹ ਮੈਲਬਰਨ ਕੱਪ ਆ ਇਹਨੂੰ ਹੈਂਡੀਕੈਪ ਕਹਿੰਦੇ ਨੇ, ਤੋ ਉਹਨਾਂ ਦਾ ਫਿਰ ਭਾਰ ਉਹਨਾਂ ਨੂੰ ਜ਼ਿਆਦਾ ਦਿੱਤਾ ਜਾਂਦਾ ਉਹ, ਅਤੇ ਇਹ ਅਫੀਸ਼ੀਅਲ ਰੇਟਿੰਗ ਹੁੰਦੀ ਆ, ਇਹ ਗੈਲਪਸ ਕਲੱਬ ਹੁੰਦੇ ਆ ਉਹਨਾਂ ਦੇ, ਉਹਨਾਂ ਦੇ ਵਿੱਚ ਹੈਗਾ ਸਾਰਾ ਵੀ ਕਿਹੜਾ ਜਿਹੜੇ ਟੋਪ ਕਲਾਸ ਦੇ ਹਾਰਸਿਸ ਹੈ ਨੇ ਵਰਲਡ ਦੇ ਉਹਨਾਂ 'ਚ ਉਹਨਾਂ 'ਚ ਰੇਟਿੰਗ ਦਿੱਤੀ ਹੋਈ ਆ ਉਹਨਾਂ ਨੇ ਵੀ ਕਿਹੜਾ ਘੋੜਾ ਬਹੁਤ ਟੋਪ 'ਤੇ ਕਿਹੜਾ ਥੱਲੇ ਆ, ਜਾਂ ਟੋਪ ਦਾ ਹੋਏਗਾ ਫਿਰ ਉਹਨੂੰ ਫਿਰ ਹੈਵੀ ਵੇਟ ਜਿਹੜਾ ਆ ਉਹ ਜੌਕੀ ਰਿਕਮੈਂਡ ਕਰਦੇ ਨੇ ਤਾਂ ਕਿ ਇਹਨੂੰ ਥੋੜ੍ਹਾ ਜਿਹਾ ਡਿਸਐਡਵਾਂਟੇਜ ਹੋ ਜਾਵੇ ਕੰਪੈਰੇਟਿਵਲੀ ਬਾਕੀਆਂ ਦੇ, ਨਹੀਂ ਤਾਂ ਇੱਕ ਘੋੜਾ ਦਾ ਹਰ ਜਗ੍ਹਾ ਜਿੱਦਾਂ ਰਹੇਗਾ ਨਾ।
ਅਤੇ ਕਿੰਨੀ ਕੁ ਲੰਬੀ ਰੇਸ ਹੁੰਦੀ ਹੈ ਜੀ ਮੈਲਬਰਨ ਕੱਪ ਦੀ?
ਮੈਲਬਰਨ ਕੱਪ ਦਾ 2 miles ਦੀ ਹੁੰਦੀ ਹੈ ਜਿਹੜੀ ਮੇਨ ਰੇਸ, ਬਾਕੀ ਰੇਸਾਂ ਹੋਰ ਵੀ ਬਹੁਤ ਹੁੰਦੀਆਂ ਨੇ ਪਰ ਜਿਹੜੀ ਮੇਨ ਰੇਸ ਜਿਹੜੀ ਹੁੰਦੀ ਆ ਉਹ 2 miles ਦੀ ਹੁੰਦੀ ਹੈ ਅਤੇ 3 ਮਿੰਟ ਦੇ ਵਿੱਚ ਹੋ ਜਾਂਦੀ ਬਸ।
ਡਾਕਟਰ ਸਾਹਿਬ, ਇੱਥੇ ਮੈਲਬਰਨ ਕੱਪ ਦੇ ਵਿੱਚ ਹਿੱਸਾ ਲੈਣ ਲਈ ਘੋੜੇ ਦੂਰੋਂ ਦੂਰੋਂ ਆਉਂਦੇ ਨੇ, ਉਹਨਾਂ ਦੀ ਟਰਾਂਸਪੋਰਟੇਸ਼ਨ ਕਿਵੇਂ ਕੀਤੀ ਜਾਂਦੀ ਹੈ? ਕੀ ਉਹਦੇ ਵਿੱਚ ਕਈ ਵਾਰ ਇਸ ਚੀਜ਼ ਦਾ ਡਰ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਇੰਜਰੀ ਹੋ ਸਕਦੀ ਹੈ ਜਾਂ ਥਕਾਵਟ ਹੋ ਸਕਦੀ ਹੈ?
ਇਹ ਬਿਲਕੁਲ ਜੀ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਉਹਨਾਂ ਨੇ ਵੈਸੇ ਵੀ ਜਿੱਦਾਂ ਆਪਾਂ ਵੀ ਹਿਊਮਨ ਬੀਂਗ ਦੇ ਵਿੱਚ ਵੀ ਜਦੋਂ ਬਾਕੀ ਟੀਮਾਂ ਬਾਹਰ ਜਾਂਦੀਆਂ ਨੇ ਪੂਰਾ ਰੈਸਟ ਉਹਨਾਂ ਨੂੰ ਦਿੱਤਾ ਜਾਂਦਾ ਉਸ ਹਿਸਾਬ ਨਾਲ ਉਹਨਾਂ ਨੂੰ ਟਰੈਵਲ ਕੀਤਾ ਜਾਂਦਾ ਉੱਥੇ ਤੇ ਐਕਲੈਮੇਟਾਈਜ਼ ਹੁੰਦੇ ਨੇ ਜਿੱਦਾਂ ਟੀਮਾਂ ਆਉਂਦੀਆਂ ਨੇ ਕ੍ਰਿਕਟ ਦੀ ਹੈ ਜਾਂ ਕੋਈ ਸੋਕਰ ਦੀ ਹੈ ਜਾਂ ਹਾਕੀ ਦੀ ਹੈ ਜਾਂ ਇਸ ਤਰ੍ਹਾਂ ਹੀ ਇਹਨਾਂ ਦਾ ਇਹੀ ਹੈ ਵੀ ਪਹਿਲਾਂ ਕਾਫੀ ਟਾਈਮ ਪਹਿਲਾਂ ਜਾਂ ਥੋੜ੍ਹਾ ਜਿਹਾ ਉਸ ਹਿਸਾਬ ਨਾਲ ਉੱਥੇ ਚਲ ਜਾਂਦੇ ਨੇ ਖਾਸ ਕਰਕੇ ਓਵਰਸੀਜ਼ ਤੋਂ ਜਿਹੜੇ ਹਾਰਸਿਸ ਆਉਂਦੇ ਨੇ ਕਿਉਂਕਿ ਇੱਥੋਂ ਦਾ ਟੈਂਪਰੇਚਰ ਵੀ ਡਿਫਰੈਂਸ ਕਈ ਵਾਰੀ ਹੁੰਦਾ ਡਿਫਰੈਂਟ ਕੰਟਰੀਜ਼ ਦਾ ਅਤੇ ਉੱਥੇ ਕਲਾਈਮੇਟਾਈਜ਼ ਥੋੜ੍ਹਾ ਜਿਹਾ ਹੁੰਦੇ ਨੇ ਅਤੇ ਉਹ ਬਾਏ ਏਅਰ ਆਉਂਦੇ ਨੇ ਉਦੋਂ ਬਾਅਦ ਦੇ ਵਿੱਚ ਇੱਥੋਂ ਫਿਰ ਜਿਹੜੀਆਂ ਇੱਥੇ ਲੋਕਲ ਟਰਾਂਸਪੋਰਟ ਜਿਹੜੀਆਂ ਨੇ ਉਹ ਸਟੈਂਡਰਡਾਈਜ਼ ਟਰਾਂਸਪੋਰਟਸ ਨੇ ਉਹਨਾਂ ਕੋਲ ਸਟੈਂਡਰਡਾਈਜ਼ ਬਣੇ ਹੋਏ ਨੇ ਜਿਹੜੇ ਕੰਟੇਨਰਸ ਉਹਨਾਂ ਦੇ ਵਿੱਚ ਹੁੰਦੇ ਨੇ ਦੇ ਆਰ ਸਪੈਸ਼ਲ ਕੰਟੇਨਰਸ ਆ ਕੇ ਕਿਸ ਤਰ੍ਹਾਂ ਦੀ ਕੋਈ ਲੋਡਿੰਗ ਅਨਲੋਡਿੰਗ ਬਹੁਤ ਪ੍ਰੋਪਰਲੀ ਹੁੰਦੀ ਹੈ ਉਹਨਾਂ ਦੀ ਤਰੀਕੇ ਨਾਲ ਕੀਤੀ ਜਾਂਦੀ ਆ ਅਤੇ ਪਲੱਸ ਉਹਦੇ 'ਚ ਵੀ ਇੰਜਰੀ ਕਿਸੇ ਤਰ੍ਹਾਂ ਦੀ ਨਾ ਹੋਵੇ ਉਹਨਾਂ ਨੂੰ ਇਹ ਬਹੁਤ ਖਾਸ ਖਿਆਲ ਕੀਤਾ ਜਾਂਦਾ ਉਸ ਚੀਜ਼ ਦਾ
ਜੀ। ਤੇ ਔਸਤਨ ਡਾਕਟਰ ਸਾਹਿਬ ਔਨ ਐਵਰੇਜ ਇੱਕ ਹਾਰਸ ਰੇਸਿੰਗ ਵਾਸਤੇ ਘੋੜਾ ਕਿੰਨੇ ਕੁ ਦਾ ਵਿਕਦਾ ਹੈ?
ਡਿਪੈਂਡ ਕਰਦਾ ਕੁਆਲਿਟੀ ਦਾ, ਬਾਕੀ ਇੱਦਾਂ ਆ ਔਨ ਐਵਰੇਜ ਆਪ ਲਾ ਲਾ ਵੀ 70-80 ਹਜ਼ਾਰ ਦਾ ਡਾਲਰ ਦਾ ਘੋੜਾ ਮਿਲ ਜਾਂਦਾ, ਬਾਕੀ ਤਾਂ ਡਿਪੈਂਡ ਕਰਦਾ ਜਿੱਦਾਂ ਹੁਣ ਜਿਹੜੇ ਜਸ ਜਾਂਦੇ ਨੇ ਫਿਰ ਉਹਨਾਂ ਦੇ ਤਾਂ ਫਿਰ ਬੱਚੇ ਵੀ ਬਹੁਤ ਮਹਿੰਗੇ ਵਿਕਦੇ ਨੇ ਨਾ
ਜੀ। ਜਾਂਦੇ ਜਾਂਦੇ ਦਾ ਸਵਾਲ ਡਾਕਟਰ ਸਾਹਿਬ ਕਿ ਕਈ ਲੋਕ ਤਾਂ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਇਕਨੋਮੀ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੁੰਦੀ ਹੈ, ਫੈਸ਼ਨ ਇੰਡਸਟਰੀ ਤੋਂ ਲੈ ਕੇ ਬੈਟਿੰਗ ਲੈ ਲਓ ਬਹੁਤ ਜ਼ਿਆਦਾ ਜਨਰੇਟ ਹੁੰਦਾ ਹੈ ਇੱਕੋ ਹੀ ਦਿਨ ਦੇ ਵਿੱਚ, ਪਰ ਕਈ ਲੋਕ ਇਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਜਾਨਵਰਾਂ 'ਤੇ ਕਰੂਲਟੀ ਹੈ, ਅੱਤਿਆਚਾਰ ਹੁੰਦਾ ਘੋੜਿਆਂ 'ਤੇ। ਤੁਸੀਂ ਵੈਟਰਨਰੀ ਡਾਕਟਰ ਹੋ, ਤੁਹਾਡਾ ਜਾਨਵਰਾਂ ਨਾਲ ਵਾਹ ਵੀ ਪੈਂਦਾ ਹੈ, ਤੁਸੀਂ ਉਹਨਾਂ ਨੂੰ ਦੇਖਦੇ ਵੀ ਹੋ, ਟੈਸਟ ਵੀ ਕਰਦੇ ਹੋ, ਤੁਹਾਡੇ ਮੁਤਾਬਕ ਕੀ ਇਹ ਸਹੀ ਹੈ ਕਿ ਘੋੜਿਆਂ ਦੇ ਉੱਤੇ ਅੱਤਿਆਚਾਰ ਹੁੰਦਾ ਹੈ ਜੇ ਉਹਨਾਂ ਨੂੰ ਦੌੜਾਇਆ ਜਾਵੇ ਰੇਸਿਸ ਦੇ ਵਿੱਚ?
ਦੇਖੋ ਜੀ, ਜਿਹੜੇ ਰੇਸਿੰਗ ਵਾਲੇ ਹਾਰਸਿਸ ਨੇ, ਇਹ ਮੇਰਾ ਪਰਸਨਲ ਓਪੀਨੀਅਨ ਹੈ ਵੀ ਉਹ ਰੇਸਿੰਗ ਵਾਲੇ ਹਾਰਸਿਸ ਹੈ, ਦੇ ਲਵ ਵਾਂਟਸ ਦੇ ਗੋ ਔਨ ਟੂ ਦੀ ਫੀਲਡ।
ਅੱਛਾ ਜੀ,
ਠੀਕ ਹੈ ਨਾ, ਉਹਨਾਂ ਨੂੰ ਬੜੀ ਖੁਸ਼ੀ ਕਿਉਂਕਿ ਉਹ ਦੇ ਆਰ ਟ੍ਰੇਨ ਫਾਰ ਦੈਟ, ਜਦੋਂ ਜਾਂਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਉਹ, ਪਰ ਉਸ ਤੋਂ ਇਲਾਵਾ ਉਹਨਾਂ ਨੂੰ ਲੁੱਕ ਆਫਟਰ ਕਰਨਾ ਜੇ ਕਰਨਾ, ਉਹ ਓਬਵੀਅਸਲੀ ਦੇ ਆਰ ਬਹੁਤ ਅੱਛੀ ਕੁਆਲਿਟੀ ਦੇ ਹੁੰਦੇ ਨੇ, ਉਹਨਾਂ ਨੂੰ ਬਹੁਤ ਹੀ ਵਧੀਆ ਤਰ੍ਹਾਂ ਰੱਖਿਆ ਜਾਂਦਾ ਹੈ, ਪਰ ਇੰਸੀਡੈਂਸ ਡੂ ਹੈਪਨ ਜਿਹੜੀਆਂ ਹੁੰਦੀਆਂ ਨੇ, ਉਹ ਚੀਜ਼ਾਂ ਨੂੰ ਅਵੋਇਡ ਕਿੱਦਾਂ ਕੀਤਾ ਜਾ ਸਕਦਾ, ਉਹ ਸਾਰੇ ਪ੍ਰੀਕੋਸ਼ਨਸ ਲੈਣੀਆਂ ਬਹੁਤ ਜ਼ਰੂਰੀ ਨੇ। ਇਹ ਅਨਫੋਰਚੁਨੇਟ ਥਿੰਗ ਜਿਹੜੀਆਂ ਕਈ ਤਾਂ ਇੱਦਾਂ ਦੀਆਂ ਹੁੰਦੀਆਂ ਗੱਲਾਂ ਜਿਹੜੀਆਂ ਸਾਡੇ ਹੱਥ ਵਸ ਨਹੀਂ ਹੈ, ਉਹ ਡਿਫਰੈਂਟ ਚੀਜ਼ ਹੈ, ਪਰ ਜਿਹੜੀਆਂ ਚੀਜ਼ਾਂ ਅਸੀਂ ਅਵੋਇਡ ਕਰ ਸਕਦੇ ਹਾਂ ਵੀ ਸ਼ੁੱਡ ਅਵੋਇਡ ਦੈਟ। ਅਤੇ ਡੈਫੀਨੇਟਲੀ ਜਿਹੜਾ ਆ ਐਨੀਮਲ ਵੈਲਫੇਅਰ ਇਸ਼ੂ ਜਿਹੜਾ ਆ ਉਹ 1 ਪ੍ਰਾਇਓਰਟੀ ਹੈ ਸਾਡੀ ਐਜ ਏ ਵੈਟ, ਪਰ ਰੇਸਿੰਗ ਬੰਦ ਕਰਨੀ ਨਹੀਂ, ਉਹ ਨਹੀਂ ਹੈ, ਕਿਉਂਕਿ ਦੀਸ ਹਾਰਸ ਦੇ ਲਵ ਇਟ, ਐਂਡ ਓਬਵੀਅਸਲੀ ਇਕੋਨਮੀ ਵੀ ਹੈ ਜਿਹੜੀ ਹੈ $1 billion ਦੀ ਇਕੋਨਮੀ ਆ, ਇਟ ਐਡਸ ਔਨ ਟੂ ਐਵਰੀਥਿੰਗ। ਐਂਡ ਮੈਂ ਤਾਂ ਇਹ ਵੀ ਕਹਾਂਗਾ ਵੀ ਸਾਡੇ ਲੋਕਾਂ ਨੂੰ ਵੀ ਇਹਦੇ ਵਿੱਚ ਥੋੜ੍ਹਾ ਜਿਹਾ ਆਪਣੇ ਲੋਕ ਘੱਟ ਨੇ ਇਹਨਾਂ ਚੀਜ਼ਾਂ ਦੇ ਵਿੱਚ, ਇਹ ਕਮਿਊਨਿਟੀ ਦੇ ਵਿੱਚ ਇੰਟੈਗਰੇਟ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਵਾਸਤੇ ਪਾਰਟੀਸਪੇਟ ਕਰਨਾ ਚਾਹੀਦਾ ਆ।
ਡਾਕਟਰ ਸਾਹਿਬ ਬਹੁਤ ਅੱਛਾ ਲੱਗਿਆ ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ, ਉਸ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।